ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਮਹਲਾ ਚੌਥਾ। ਨਿਤ ਦਿਨ ਸੁਰਾਤ ਲਾਲਚ ਕਰੇ ਭਰਮੈ ਭਰਮਾਇਆ। ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ। ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ। ਨਿਤ ਹਰ ਗੁਣ ਗਾਵ ਹੈ ਹਰ ਨਾਮ ਸਮਾਏ ਰਹਾਉ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ। ਕਹਿ ਬੰਧੈ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਏ। ਜਾ ਲਾਹ ਦੇਤਾ ਸੁਖ ਮਨੈ ਤੋਟੈ ਮਰ ਜਾਏ। ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ। ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ। ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਆ ਗਏ। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ। ਗੌੜੀ ਬੈਰਾਗਣ ਮਹਲਾ ਚੌਥਾ। ਨਿਤ ਦਿਨ ਸੁਰਾਤ ਲਾਲਚ ਕਰੇ ਭਰਮੈ ਭਰਮਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਆਪ ਕੀ ਬਖਸ਼ਿਸ਼ ਕਰਦੇ ਹੋ? ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਕਿਹੜੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਨ? ਤਾਂ ਚੂਜੀ ਪਾਤਸ਼ਾਹ ਦਾ ਜਵਾਬ ਸੀ, ਹਾਜ਼ਰਾਂ ਕੋ ਮਿਹਰ ਹੈ ਬੇ ਹਾਜ਼ਰਾਂ ਕੋ ਬੇਮਿਹਰ ਹੈ। ਖਾਲਸਾ ਜੀ, ਜੋ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ। ਮਿਹਰ ਇੱਕ ਉਸ ਬਖਸ਼ਿਸ਼ ਦਾ ਨਾਮ ਹੈ ਕੋਈ ਮਨੁੱਖ ਸਾਰੀ ਹੀ ਜ਼ਿੰਦਗੀ ਘਾਲਣਾ ਘਾਲਦਾ ਰਹੇ ਪਰ ਉਹਨੂੰ ਉਹ ਕੁਝ ਨਹੀਂ ਪ੍ਰਾਪਤ ਹੁੰਦਾ ਜੋ ਗੁਰੂ ਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਗੁਰਮਤ ਦਾ ਸਿਧਾਂਤ ਕਰਮਵਾਦ 'ਤੇ ਨਹੀਂ ਨਦਰ 'ਤੇ ਖਲੋਤਾ ਹੈ। ਗੁਰੂ ਦੀ ਮਿਹਰ ਹੋ ਜਾਵੇ ਤਾਂ ਸਭ ਕੁਝ ਸਾਨੂੰ ਪ੍ਰਾਪਤ ਹੋ ਸਕਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਆਖਿਆ ਸੀ, ਖਾਲਸਾ ਜੀ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵ ਜੋਤ ਜਗਾਵੈ ਵੈਰਾਗਮਈ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਦੋਂ ਅਸੀਂ ਦੁਨੀਆ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਸਭ ਦੁਨੀਆ ਕਿਸੇ ਨਾ ਕਿਸੇ ਕੰਮ ਕਾਰ ਦੇ ਵਿੱਚ ਕਾਰ ਵਿਹਾਰ ਦੇ ਵਿੱਚ ਲੱਗੀ ਹੋਈ ਹੈ, ਹਰ ਮਨੁੱਖ ਕਿਸੇ ਨਾ ਕਿਸੇ ਕੰਮ ਕਾਰ ਦੇ ਵਿੱਚ ਲੱਗਿਆ ਹੋਇਆ, ਪਰ ਸਾਨੂੰ ਇਹ ਦੱਸੋ ਇਸ ਮਨੁੱਖ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਹਾਜ਼ੂਰ ਨੇ ਇਹਦੇ ਵਿੱਚ ਇਸ ਮਨੁੱਖ ਦੀ ਹਾਲਤ ਇਸ ਤਰ੍ਹਾਂ ਬਿਆਨ ਕੀਤੀ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਇਹ ਮਨੁੱਖ ਹੋਰ ਤੇ ਆਹਰ ਉਦਮ ਕਰਦਾ ਫਿਰਦਾ ਹੈ, ਪਰ ਇਹਦੇ ਪਾਸੋਂ ਉਹ ਜਿਹੜਾ ਖਾਸ ਆਹਰ ਹੈ ਉਹ ਹੈ ਗੁਰੂ ਦੀ ਸੇਵਾ, ਪ੍ਰਭੂ ਦਾ ਨਾਮ, ਅਕਾਲ ਪੁਰਖ ਦੀ ਭਗਤੀ। ਇਹ ਜਿਹੜਾ ਖਾਸ ਆਹਰ ਹੈ ਇਹ ਹਰ ਇੱਕ ਮਨੁੱਖ ਤੋਂ ਨਹੀਂ ਹੋ ਸਕਦਾ। ਨਾਨਕ ਜਿਤ ਆਹਰ ਜਗ ਉਧਰੈ, ਹਾਜ਼ੂਰ ਕਹਿੰਦੇ ਜਿਸ ਆਹਰ ਦੇ ਨਾਲ ਗੁਰੂ ਦੀ ਸੇਵਾ ਸਿਮਰਨ ਦੇ ਨਾਲ ਜੀਵ ਦਾ ਉਧਾਰ ਹੋਣਾ ਹੈ, ਵਿਰਲਾ ਪਾਏ ਕੋਈ, ਇਸ ਨੂੰ ਕੋਈ ਵਿਰਲਾ ਹੀ ਸ਼ਖਸ ਪ੍ਰਾਪਤ ਕਰਦਾ ਹੈ। ਕਿੰਨੀ ਦੁਨੀਆ ਹੈ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਦਿਨ ਰਾਤ ਹੀ ਅਸੀਂ ਭੱਜੇ ਫਿਰਦੇ ਹਾਂ, ਪਰ ਜਦੋਂ ਗੁਰੂ ਦੀ ਸੇਵਾ ਦਾ ਵਕਤ ਆਉਂਦਾ, ਕੋਈ ਕੀਰਤਨ ਕਥਾ ਦਾ ਸਮਾਗਮ ਹੁੰਦਾ ਹੈ, ਉਸ ਵੇਲੇ ਸਾਨੂੰ ਹਾਜ਼ਰੀਆਂ ਭਰਨੀਆਂ ਔਖੀਆਂ ਲੱਗਦੀਆਂ। ਇਸ ਮਨੁੱਖ ਦਾ ਸੁਭਾਵ ਹੈ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਿਰ, ਚੰਗੇ ਕੰਮ ਲਈ ਮਨੁੱਖ ਆਲਸ ਕਰਦਾ ਹੈ, ਬੁਰਿਆਈ ਵਾਸਤੇ ਮਾੜੇ ਕੰਮ ਲਈ ਸ਼ੇਰ ਬਣ ਜਾਂਦਾ ਹੈ। ਇਹ ਮਨੁੱਖ ਦਾ ਸੁਭਾਵ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਜਿਹੜਾ ਅਸੀਂ ਕੋਈ ਦੁਨਿਆਵੀ ਕੰਮ ਕਰਦੇ ਹਾਂ ਉਹ ਕਿਹਦੇ ਵਾਸਤੇ ਕਰਦੇ ਹਾਂ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਜਾਂ ਕਿਸੇ ਹੋਰ ਲਈ ਅਸੀਂ ਕੰਮ ਕਰਦੇ ਹਾਂ, ਪਰ ਇੱਕ ਗੁਰੂ ਦੀ ਸੇਵਾ ਹੈ, ਪ੍ਰਭੂ ਦਾ ਸਿਮਰਨ ਹੈ, ਉਹ ਹੈ ਖਾਸ ਆਪਣਾ ਕੰਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ ਅਤੇ ਨਾਲ ਹੀ ਇਹ ਯਾਚਨਾ ਕਰ ਰਹੇ ਹਨ, ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕਹਿ ਕੰਮ ਲਾਏ, ਨਿਤ ਹਰ ਗੁਣ ਗਾਵੇ ਹੈ ਹਰ ਨਾਮ ਸਮਾਏ ਰਹਾਉ। ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ, ਮੇਰੇ ਰਾਮ ऐ मेरे वाहिगुरु, तोड़ बंधन माया मोह माया दे बंधन तोड़ के घर कह कम लाए, सानू अपने घर दे कम ला लै, गुरु घर की सेवा विच ला लै। धन गुरु रामदास महाराज सच्चे पातशाह दा जदों आपां इतिहास पढ़ते हाँ, धन गुरु रामदास महाराज का अवतार लाहौर चूना मंडी विखे होया है। बाल अवस्था विच ही माता पिता चलाना कर गए ते गुरु महाराज सच्चे पातशाह नूं छोटी उम्रे ही घर का सारा बोझ अपने सिर ते चुकना पिया। एक दिन घुंगणियां वेचण वास्ते चले गए, जिस थां ते बाजार विच छाबड़ी लाई हुई सी, गुरु दी संगत आई। एक गुरसिख ने बाल स्वरूप धन गुरु रामदास महाराज दे पास आके घुंगणियां दी याचना कीती। आ जिहड़े भुन्ने होए जां उबाले होए छोलियां नूं घुंगणियां कहिंदे ने, उस गुरसिख ने आके घुंगणियां दी याचना कीती। गुरु रामदास महाराज सच्चे पातशाह ने एक बुक भर के उस गुरसिख दी झोली विच पा दिता। वह अगों कहण लगा, मेरे नाल होर भी संगत है, दो बुक भर के पा दिते। उस गुरसिख ने आखिया, इहदे नाल भी सारी संगत का गुजारा नहीं होना, तो उन्होंने सारी ही छाबड़ी पलट दिती। हुण वह सब कुछ संगत नूं अर्पण करके ते फिर मन विच विचार आई, जी हुण घर गए तां घर झड़कां पैणगियां, क्यों ना धन गुरु रामदास महाराज सच्चे पातशाह दे पास ही चले चलिए और उत्थे जाके गुरु घर की सेवा करिए ते सिमरन करके जीवन नूं सफला बना लईए। धन गुरु रामदास महाराज सच्चे पातशाह बिना किसी घरदियां नूं दसे पुछे संगत दे नाल श्री गोइंदवाल साहिब आ गए और उत्थे आके धन गुरु अमरदास महाराज सच्चे पातशाह की महान सेवा की, सतगुरु दियां खुशियां प्राप्त कीतियां। इसे लई धन गुरु रामदास महाराज सच्चे पातशाह ए माया दे बंधन तोड़न दे लई ते गुरु की सेवा ते सिमरन दे लई अकाल पुरख के चरणा विच अरदास बेनती कर रहे हैं। तरीका सानू भी सिखा रहे ने, मेरे राम तोड़ बंधन माया, ऐ मेरे वाहिगुरू जी, आ जड़े माया दे बंधन ने, दुनिया दे कार विहारां दे सारे ही बंधन ने, इन्हां नूं तोड़ के घर कै कम लाए, सानू तुसी अपने घर दे कम ला लो, भाव अपनी सेवा दे विच ला लो। नित हर गुण गावें हर नाम समाए, असी हमेशा लई तुहाडे घर दे विच गुण गाइए, इलाही बाणी दा कीर्तन करिए। धन गुरु रामदास महाराज सच्चे पातशाह बड़े उच्च कोटि दे संगीतकार भी सन और उन्हां ने 18-19 दे करीब रागां विच बाणी उचारण कीती। इसे लई हजूर कहिंदे ने, हे वाहिगुरु जी, तुसी साडे ते कृपा करो, होर माइकी बंधन तोड़ के अपने घर दे ही कम ला लवो, असी हमेशा लई तुहाडी हजूरी विच आप जी दे गुण गाइए, रब्बी बाणी दा कीर्तन करिए, हर नाम समाए ते नाल वाहिगुरु दा सिमरन भी करिए। ते सिमरन करद्या करद्या हर नाम समाए वाहिगुरु दे नाम दे विच लीन हो जावीए। सिमरन करद्या करद्या ए ना होवे हथ विच माला होवे ते मुखों राम राम करदे होइए मन किसी होर पासे दौड़िया फिरे। किसे कवि ने लिखिया है, माला फिरती हाथ में जी फिरै मुख माहे, ठौर ठौर मनुआ फिरै जह भजन कश नाही। असली जड़ी भजन की अवस्था है जदों माला दा मनका ते मन दा संकल्प वाहिगुरु दे सिमरन दे विच लीन हो जाण, ये असली सिमरन की अवस्था हुंदी है। हजूर कहिंदे ने, यह है वाहिगुरु दे सतगुरु दे घर दा कम, हर वेले इलाही बाणी दा कीर्तन करना ते वाहिगुरु दा सिमरन करके उहदे नाम दे विच लीन होना। हुण आरंभ तों धन गुरु रामदास महाराज सच्चे पातशाह ਦੁਨੀਆਂ ਦੇ ਕਾਰ ਵਿਹਾਰ ਦੇ ਵਿੱਚ ਅਤੇ ਗੁਰੂ ਦੀ ਸੇਵਾ ਦੇ ਵਿੱਚ, ਗੁਰੂ ਘਰ ਦੇ ਕੰਮ ਦੇ ਵਿੱਚ ਕੀ ਅੰਤਰ ਹੁੰਦਾ ਹੈ, ਬੜੇ ਸੋਹਣੇ ਢੰਗ ਦੇ ਨਾਲ ਨਿਰਣਾ ਕਰ ਰਹੇ ਹਨ। ਆਪ ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਬੈਰਾਗਣ ਮਹੱਲਾ ਚੌਥਾ, ਨਿਤ ਦਿਨ ਸੁਰਾਤ ਲਾਲਚ ਕਰੇ ਭਰਮੈ ਭਰਮਾਇਆ।
ਗੌੜੀ ਰਾਗ ਦੀ ਬੈਰਾਗਣ ਜਾਤੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਹੈ। ਹਜ਼ੂਰ ਜੀਵ ਦੀ ਹਾਲਤ ਬਿਆਨ ਕਰਦੇ ਨੇ, ਨਿਤ ਦਿਨ ਸੁਰਾਤ ਲਾਲਚ ਕਰੇ। ਇਹ ਮਨੁੱਖ ਦਿਨ ਰਾਤ ਮਾਇਆ ਦਾ ਲਾਲਚ ਕਰਦਾ ਹੈ, ਭਰਮੈ ਭਰਮਾਇਆ। ਇਸੇ ਹੀ ਭਰਮ ਦੇ ਵਿੱਚ ਮਾਇਆ ਦੇ ਪਿੱਛੇ ਭਰਮਾਇਆ ਭਟਕਦਾ ਰਹਿੰਦਾ ਹੈ।
ਬੇਗਾਰ ਫਿਰੈ ਬੇਗਾਰੀਆ, ਸਿਰ ਭਾਰ ਉਠਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਮਨੁੱਖ ਨੇ ਐਵੇਂ ਵਾਧੂ ਆਪਣੇ ਸਿਰ ਉੱਤੇ ਜ਼ਿੰਮੇਦਾਰੀ ਦਾ ਭਾਰ ਚੁੱਕਿਆ ਹੋਇਆ। ਹਰ ਆਦਮੀ ਇਹ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਦਾ ਪਾਲਕ ਹਾਂ, ਪਰ ਇਹ ਇਸ ਦਾ ਬਹੁਤ ਵੱਡਾ ਭੁਲੇਖਾ ਹੈ। ਸਤਿਗੁਰੂ ਕਹਿੰਦੇ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਾਤਾ ਤੇ ਅਕਾਲ ਪੁਰਖ ਹੈ। ਇੱਕ ਵਾਰ ਭਾਈ ਮਰਦਾਨੇ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡੇ ਨਾਲ ਰਹਿਣਾ ਬਹੁਤ ਔਖੀ ਗੱਲ ਹੈ, ਕਿਉਂਕਿ ਕਈ ਕਈ ਦਿਨ ਤਾਂ ਭੁੱਖੇ ਹੀ ਰਹਿਣਾ ਪੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ, ਰਿਜਕ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੈਨੂੰ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਅਤੇ ਨਾਲ ਇਹ ਵੀ ਸਤਿਗੁਰੂ ਨੇ ਬਚਨ ਕੀਤਾ, ਭਾਈ ਮਰਦਾਨਿਆਂ, ਤੈਨੂੰ ਕਦੇ ਭੁੱਖਾ ਨਹੀਂ ਮਰਨ ਦੇਵਾਂਗੇ। ਜੇ ਰੋਜੀ ਖੁਣੋਂ ਭੁੱਖਾ ਮਰ ਗਿਆ ਤਾਂ ਅਸੀਂ ਵਾਪਸ ਤੈਨੂੰ ਲੈ ਆਵਾਂਗੇ। ਇੰਨਾ ਵਿਸ਼ਵਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਦਿੱਤਾ ਅਤੇ ਨਾਲ ਇਹ ਸਿੱਖਿਆ ਦਿੱਤੀ, ਪਹਿਲੋਂ ਦੇ ਤਾਂ ਰਿਜਕ ਸੰਭਾਹਾ, ਪਿੱਛੋਂ ਦੇ ਤਾਂ ਜੰਤਿਓ ਪਾਹਾ। ਉਸ ਵਾਹਿਗੁਰੂ ਪਰਮੇਸ਼ਰ ਨੇ ਰਿਜਕ ਪਹਿਲਾਂ ਬਣਾਇਆ ਅਤੇ ਜੀਵ ਨੂੰ ਪਿੱਛੋਂ ਪੈਦਾ ਕੀਤਾ ਹੈ। ਇਸ ਗੱਲ 'ਤੇ ਹਰ ਇਨਸਾਨ ਨੂੰ ਵਿਸ਼ਵਾਸ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ, ਇਸ ਮਨੁੱਖ ਨੇ ਤਾਂ ਐਵੇਂ ਆਪਣੇ ਸਿਰ ਉੱਤੇ ਵਾਧੂ ਭਾਰ ਚੁੱਕਿਆ ਹੋਇਆ, ਵਿਗਾਰ ਫਿਰੈ ਵਿਗਾਰੀਆ। ਜਿਵੇਂ ਕੋਈ ਵਿਗਾਰ ਦੇ ਵਿੱਚ ਫੜਿਆ ਹੋਇਆ ਵਿਗਾਰੀ ਆਦਮੀ ਉਹ ਭੱਜਿਆ ਫਿਰਦਾ ਹੈ, ਇਸੇ ਤਰ੍ਹਾਂ ਇਹ ਮਨੁੱਖ ਵੀ ਆਪਣੇ ਪਰਿਵਾਰ ਦੀ ਵਿਗਾਰ ਹੀ ਕਰਦਾ ਫਿਰਦਾ। ਵਿਗਾਰ ਉਸ ਕੰਮ ਨੂੰ ਕਹਿੰਦੇ ਨੇ ਜਿਹੜਾ ਬਿਨਾਂ ਤਨਖਾਹ ਤੋਂ, ਬਿਨਾਂ ਮਜ਼ਦੂਰੀ ਤੋਂ ਕੰਮ ਕੀਤਾ ਜਾਂਦਾ। ਹੁਣ ਅਸੀਂ ਠੀਕ ਹੈ, ਲੋਕਾਂ ਦਾ ਕੰਮ ਕਰਦੇ ਹਾਂ, ਆਪਣਾ ਵੀ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ? ਆਪਣੇ ਪਰਿਵਾਰ ਲਈ ਕਰਦੇ ਹਾਂ, ਆਪਣੇ ਬੱਚਿਆਂ ਲਈ ਕਰਦੇ ਹਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਹ ਤਾਂ ਐਵੇਂ ਸਿਰ ਉੱਤੇ ਵਾਧੂ ਤੂੰ ਭਾਰ ਚੁੱਕਿਆ ਹੋਇਆ, ਐਵੇਂ ਬਿਨਾਂ ਮਜ਼ਦੂਰੀ ਤੋਂ, ਬਿਨਾਂ ਤਨਖਾਹ ਤੋਂ ਵਿਗਾਰੀਆਂ ਵਾਂਗ ਵਿਗਾਰ ਕੱਢਦਾ ਫਿਰਦਾ। ਇਹਦੇ ਨਾਲ ਕਿਸੇ ਤਰ੍ਹਾਂ ਵੀ ਤੇਰੇ ਮਨ ਨੂੰ ਚੈਨ ਨਹੀਂ ਮਿਲ ਸਕਦਾ।
ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੀ ਸੇਵਾ ਕਰੇ ਤੇ ਸਮਝ ਲੈਣਾ ਚਾਹੀਦਾ ਹੈ, ਸੋ ਘਰ ਕੈ ਕੰਮ ਹਰ ਲਾਇਆ। ਉਸਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਘਰ ਦੇ ਕੰਮ ਦੇ ਵਿੱਚ ਲਾ ਲਿਆ ਹੈ, ਕਿਉਂਕਿ ਜਿਹੜਾ ਵਾਹਿਗੁਰੂ ਦੇ ਘਰ ਦਾ ਕੰਮ ਹੈ ਨਾ, ਭਾਵ ਸੇਵਾ ਹੈ, ਸਿਮਰਨ ਹੈ, ਕੀਰਤਨ ਹੈ, ਕਥਾ ਹੈ, ਗੁਰਮਤਿ ਦਾ ਪ੍ਰਚਾਰ ਹੈ, ਇਹ ਹੈ ਵਾਹਿਗੁਰੂ ਦੇ ਘਰ ਦਾ ਕੰਮ। ਹਜ਼ੂਰ ਕਹਿੰਦੇ ਨੇ ਵੀ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੀ ਸੇਵਾ ਕਰਦਾ ਹੈ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਉਸਨੂੰ ਆਪਣੇ ਘਰ ਦੇ ਕੰਮ ਦੇ ਵਿੱਚ ਹੀ ਲਾ ਲੈਂਦਾ ਹੈ, ਭਾਵ ਉਸਨੂੰ ਸੇਵਾ ਸਿਮਰਨ ਦੇ ਵਿੱਚ ਜੋੜ ਦਿੰਦਾ ਹੈ।
ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ, ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਰਦਾਸ ਕਰੋ ਹੇ ਵਾਹਿਗੁਰੂ ਜੀ, ਤੁਸੀਂ ਮਾਇਆ ਦੇ ਬੰਧਨ ਤੋੜ ਕੇ ਸਾਨੂੰ ਆਪਣੇ ਘਰ ਦੇ ਕੰਮ ਲਾ ਲਵੋ, ਭਾਵ ਆਪਣੀ ਸੇਵਾ ਦੇ ਵਿੱਚ ਲਾ ਲਵੋ। ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ, ਅਸੀਂ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਰਹੀਏ, ਭਾਵ ਉਸ ਵਾਹਿਗੁਰੂ ਦੀ ਸਿਫਤੋਸਾਲਾ ਕਰਦੇ ਰਹੀਏ ਅਤੇ ਸਿਮਰਨ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਈਏ। ਇਹ ਆਪ ਆਪਣੇ ਘਰ ਦੇ ਕੰਮ ਸਾਨੂੰ ਲਾ ਲਵੋ।
ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਲੋਕ ਜਿਹੜੇ ਸਰਕਾਰੀ ਨੌਕਰੀ ਨੂੰ ਬੜੀ ਤਰਜੀਹ ਦਿੰਦੇ ਨੇ, ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਬਾਰੇ ਵੀ ਦੱਸਦੇ ਨੇ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ। ਇਹ ਜਿਹੜਾ ਨਰ ਮਨੁੱਖ ਹੈ, ਪ੍ਰਾਣਾਧਾਰੀ ਜੀਵ ਹੈ, ਇਹ ਕਈ ਵਾਰੀ ਰਾਜੇ ਮਹਾਰਾਜਿਆਂ ਦੀ ਵੀ ਚਾਕਰੀ ਕਰਦਾ ਹੈ। ਕਾਹਦੇ ਵਾਸਤੇ? ਅਰਥ ਸਭ ਮਾਇਆ, ਮਾਇਆ ਦੇ ਵਾਸਤੇ। ਬਈ ਹੁਣ ਕਿਸੇ ਰਾਜੇ ਦੀ ਮਹਾਰਾਜੇ ਦੀ ਨੌਕਰੀ ਕਰਨੀ ਵੀ ਉੱਥੋਂ ਸਾਨੂੰ ਚੰਗੀ ਤਨਖਾਹ ਮਿਲੇਗੀ, ਇੱਜ਼ਤ ਮਾਣ ਪ੍ਰਾਪਤ ਹੋਵੇਗਾ।
ਕਹਿ ਬੰਦੇ ਕਹਿ ਡਾਨ ਲੈ ਕਹਿ ਨਰਪਤ ਮਰ ਜਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਰਾਜੇ ਮਹਾਰਾਜੇ ਵੀ ਹਮੇਸ਼ਾ ਲਈ ਡਰਦੇ ਰਹਿੰਦੇ ਨੇ। ਕਈ ਵਾਰ ਐਸਾ ਹੁੰਦਾ ਹੈ ਕੋਈ ਅਣਗਹਿਲੀ ਹੋ ਗਈ, ਉਹ ਬੰਨ ਲੈਂਦੇ ਨੇ, ਕੈਦ ਵਿੱਚ ਸੁੱਟ ਦਿੰਦੇ ਨੇ, ਕਹਿ ਡਾਨ ਲੈ ਅਤੇ ਜਾਂ ਫਿਰ ਉਹ ਡੰਨ ਵੀ ਲੈਂਦੇ ਨੇ। ਜਿਵੇਂ ਹੁਣ ਆਮ ਤੌਰ 'ਤੇ ਜਿਹੜੇ ਮੌਕੇ ਦੇ ਹਾਕਮ ਹੁੰਦੇ ਹਨ, ਜੇ ਕੋਈ ਉਹਨਾਂ ਦਾ ਨੌਕਰ ਕੁਤਾਹੀ ਕਰੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੰਦੇ ਨੇ ਅਤੇ ਜਾਂ ਫਿਰ ਉਹਦੇ ਪਾਸੋਂ ਡੰਨ ਭਰਦੇ ਹਨ, ਟੈਕਸ ਦੇ ਰੂਪ ਦੇ ਵਿੱਚ, ਕੋਈ ਜੁਰਮਾਨਿਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਕੋਲੋਂ ਡੰਨ ਲੈਂਦੇ ਨੇ। ਕਹਿ ਨਰਪਤ ਮਰ ਜਾਇਆ, ਜਾਂ ਕੋਈ ਰਾਜਾ ਚੜ੍ਹਾਈ ਕਰ ਜਾਵੇ, ਕੋਈ ਰਾਜਾ ਚਲਾਣਾ ਕਰ ਜਾਵੇ, ਉਸ ਵੇਲੇ ਨੌਕਰਾਂ ਦੀਆਂ ਤਨਖਾਹਾਂ ਉਹ ਵੀ ਵਿੱਚੇ ਹੀ ਰਹਿ ਜਾਂਦੀਆਂ ਨੇ। ਇਸ ਤਰ੍ਹਾਂ ਭਾਈ ਜਿਹੜੇ ਦੁਨੀਆਂ ਦੇ ਰਾਜੇ ਮਹਾਰਾਜਿਆਂ ਦੀ ਚਾਕਰੀ ਕਰਨੀ ਹੈ, ਉਹਦੇ ਵਿੱਚ ਵੀ ਬੜੇ ਖਤਰੇ ਬਣੇ ਰਹਿੰਦੇ ਹਨ।
ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ।
ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਧੰਨ ਹੈ ਸਤਿਗੁਰੂ ਦੀ ਸਫਲ ਸੇਵਾ। ਸਤਿਗੁਰੂ ਦੀ ਸੇਵਾ ਨੂੰ ਸਫਲ ਸੇਵਾ ਸਤਿਗੁਰੂ ਮਹਾਰਾਜ ਨੇ ਲਿਖੀ ਹੈ, ਭਾਵ ਸਾਰੇ ਫਲ ਦੇਣ ਵਾਲੀ। ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ, ਬਈ ਸਤਿਗੁਰੂ ਦੀ ਸੇਵਾ ਹੀ ਸਫਲ ਸੇਵਾ ਹੈ। ਧੰਨ ਹੈ ਸਤਿਗੁਰੂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਜਪ ਹਰ ਹਰ ਨਾਮ ਜਪ ਹਰ ਸੁਖ ਪਾਇਆ। ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ, ਜਿਸ ਸਤਿਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਤੇ ਹਰ ਸੁਖ ਪਾਇਆ, ਵਾਹਿਗੁਰੂ ਦੇ ਮਿਲਾਪ ਦਾ ਦਰਸ਼ਨਾਂ ਦਾ ਸੁਖ ਪ੍ਰਾਪਤ ਕੀਤਾ ਹੈ। ਧੰਨ ਹੈ ਉਹ ਸਤਿਗੁਰੂ ਦੀ ਸੇਵਾ।
ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕੈ ਤਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਹੁਤ ਸਾਰੇ ਦੁਨੀਆਂ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਕੋਲੇ ਬਹੁਤੀ ਮਾਇਆ ਹੁੰਦੀ ਹੈ, ਬਹੁਤਾ ਧਨ ਆ ਜਾਂਦਾ ਹੈ, ਫਿਰ ਉਹ ਕੋਈ ਨਾ ਕੋਈ ਫਾਈਨੈਂਸ ਕੰਪਨੀਆਂ ਖੋਲ੍ਹ ਲੈਂਦੇ ਨੇ, ਫਿਰ ਉਹ ਵਿਆਜ ਲੋਕਾਂ ਦੇ ਪਾਸੋਂ ਉਗਰਾਉਂਦੇ ਨੇ। ਨਿਤ ਸੌਦਾ ਸੂਦ ਕੀਚਾ ਬਹੁ ਭਾਂਤ ਕਰ, ਸੂਦ ਕਹਿੰਦੇ ਨੇ ਵਿਆਜ ਨੂੰ, ਵੀ ਉਹ ਬਹੁਤ ਤਰੀਕਿਆਂ ਦੇ ਨਾਲ ਵਿਆਜ ਦਾ ਹੀ ਸੌਦਾ ਕਰਦੇ ਨੇ, ਲੋਕਾਂ ਨੂੰ ਮਾਇਆ ਦਿੰਦੇ ਨੇ, ਫਿਰ ਉਹਨਾਂ ਦੇ ਪਾਸੋਂ ਵਿਆਜ ਉਗਰਾਉਂਦੇ ਨੇ। ਇਹ ਕਾਹਦੇ ਲਈ ਸੂਦ ਦਾ ਸੌਦਾ ਕਰਦੇ ਨੇ? ਮਾਇਆ ਕਹਿ ਤਾਂ, ਮਾਇਆ ਦੇ ਵਾਸਤੇ, ਕਿਉਂਕਿ ਮਨੁੱਖ ਕਈ ਤਰ੍ਹਾਂ ਦੇ ਮਾਇਆ ਦੇ ਲਈ ਢੰਗ ਤਰੀਕੇ ਅਪਣਾਉਂਦਾ ਹੈ, ਜਿਹਦੇ ਨਾਲ ਇਸ ਨੂੰ ਬਹੁਤੀ ਮਾਇਆ ਪ੍ਰਾਪਤ ਹੋਵੇ। ਕਿਧਰੇ ਕਿਸੇ ਦੀ ਵਿਗਾਰ ਕੱਢਦਾ ਹੈ, ਕਿਸੇ ਰਾਜੇ ਮਹਾਰਾਜੇ ਦੀ ਨੌਕਰੀ ਚਾਕਰੀ ਕਰਦਾ ਹੈ, ਅਤੇ ਜਿਹਦੇ ਕੋਲ ਬਹੁਤੀ ਮਾਇਆ ਆ ਜਾਂਦੀ, ਫਾਈਨੈਂਸ ਕੰਪਨੀਆਂ ਖੋਲ੍ਹ ਲੈਂਦਾ, ਇੰਸ਼ੋਰੈਂਸ ਕਰਦਾ ਹੈ, ਬੀਮੇ ਕਰਦਾ ਹੈ। ਇਸ ਢੰਗ ਦੇ ਨਾਲ ਮਾਇਆ ਦੇ ਲਈ ਮਨੁੱਖ ਅਨੇਕਾਂ ਕੰਮ ਕਰ ਰਿਹਾ ਹੈ।
ਜਾ ਲਾਹਾ ਦੇ ਤਾਂ ਸੁਖ ਮਨੈ ਤੋਟੈ ਮਰ ਜਾਈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤਾਂ ਵਾਹਿਗੁਰੂ ਇਸ ਕੰਮ ਦੇ ਵਿੱਚ ਲਾਹਾ ਦੇ ਦੇਵੇ ਤਾਂ ਆਦਮੀ ਬੜਾ ਸੁਖ ਮੰਨਦਾ ਹੈ। ਤੋਟਾ ਮਰ ਜਾਈ ਤੇ ਜੇ ਤੋਟਾ ਪੈ ਜਾਵੇ, ਕਈ ਵਾਰੀ ਕੋਈ ਮਾੜਾ ਆਦਮੀ ਮਾਇਆ ਲੈ ਲੈਂਦਾ, ਵਾਪਸ ਨਹੀਂ ਮੋੜੀ ਜਾਂਦੀ, ਤੇ ਫਿਰ ਜਦੋਂ ਘਾਟਾ ਪਵੇ ਤੇ ਮਾਰੀ ਜਾਂਦਾ। ਹਉਂਕਿ ਨਾਲ ਹੀ ਕਈ ਮਾਇਆ ਦੇ ਬਹੁਤੇ ਜਿਹੜੇ ਪ੍ਰੇਮੀ ਹੁੰਦੇ ਨੇ, ਮਾਇਆ ਦੇ ਬਹੁਤੇ ਲੋਭੀ ਹੁੰਦੇ ਨੇ, ਜੇ ਤੇ ਵਾਹਿਗੁਰੂ ਉਹਨਾਂ ਨੂੰ ਲਾਹਾ ਦੇ ਦੇਵੇ ਤੇ ਸੁਖ ਮੰਨਦੇ ਨੇ, ਜੇ ਘਾਟਾ ਪੈ ਜਾਵੇ ਤੇ ਮਾਰੀ ਜਾਂਦੇ ਨੇ, ਜਾਨ ਹੀ ਚਲੀ ਜਾਂਦੀ ਹੈ।
ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੁਨਿਆਵੀ ਕਾਰ ਵਿਹਾਰ ਨੇ, ਮਾਇਕੀ ਧੰਦੇ ਨੇ, ਉਹਨਾਂ ਦੇ ਮੁਕਾਬਲੇ ਤੇ ਜਿਹੜੀ ਗੁਰੂ ਦੀ ਸੇਵਾ ਹੈ ਉਹ ਮਹਾਨ ਹੈ। ਜੋ ਗੁਣ ਸਾਂਝੀ ਗੁਰ ਸਿਉ ਕਰੇ, ਭਾਈ ਜਿਹੜਾ ਗੁਰੂ ਮਹਾਰਾਜ ਦੇ ਨਾਲ ਗੁਣਾਂ ਦੀ ਸਾਂਝ ਕਰਦਾ ਹੈ, ਨਿਤ ਨਿਤ ਸੁਖ ਪਾਈ, ਉਹ ਤੇ ਭਾਈ ਰੋਜ਼ ਰੋਜ਼ ਹਮੇਸ਼ਾ ਹਮੇਸ਼ਾ ਸੁਖ ਪ੍ਰਾਪਤ ਕਰਦਾ ਹੈ।
ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨੀ ਇਸ ਮਨੁੱਖ ਨੂੰ ਹੋਰ ਰਸਾਂ ਕਸਾਂ ਦੀ ਭੁੱਖ ਲੱਗੀ ਹੋਈ ਹੈ ਤੇ ਅਨੇਕ ਤਰ੍ਹਾਂ ਦੇ ਸਵਾਦ ਮਾਣਦਾ ਹੈ, ਤੇ ਜਦੋਂ ਇੱਕ ਵਾਰੀ ਆਦਮੀ ਢਿੱਡ ਭਰ ਕੇ ਭੋਜਨ ਛਕ ਲੈਂਦਾ ਹੈ, ਤਿਤਨੀ ਭੁੱਖ ਫਿਰ ਲੱਗ ਹੈ, ਉਨੀ ਹੀ ਭੁੱਖ ਫਿਰ ਲੱਗ ਜਾਂਦੀ ਹੈ। ਆਪਾਂ ਇੱਕ ਵਾਰੀ ਅੰਨ ਪਾਣੀ ਛਕ ਲੈਂਦੇ ਹਾਂ, ਥੋੜ੍ਹੀ ਦੇਰ ਬਾਅਦ ਫਿਰ ਭੁੱਖ ਲੱਗਦੀ, ਆਦਮੀ ਫਿਰ ਖਾਣ ਲਈ ਚਾਹੁੰਦਾ ਹੈ।
ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆ ਗਏ।
ਇਹਦਾ ਮਤਲਬ ਇਹ ਹੈ, ਜਿਹੜੇ ਦੁਨਿਆਵੀ ਰਸ ਕਸ ਭੋਗ ਕੇ ਮਨੁੱਖ ਦੀ ਭੁੱਖ ਨਹੀਂ ਦੂਰ ਹੋ ਸਕਦੀ, ਹਾਂ ਇਹਦੇ ਮੁਕਾਬਲੇ ਤੇ ਹਜ਼ੂਰ ਕਹਿੰਦੇ ਨੇ, ਜਿਸ ਹਰ ਆਪ ਕਿਰਪਾ ਕਰੇ, ਜਿਸ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾ ਕਰ ਦੇਵੇ, ਸੋ ਵੇਚੇ ਸਿਰ ਗੁਰ ਆ ਗਏ, ਉਹ ਆਪਣਾ ਸਿਰ ਗੁਰੂ ਦੇ ਅੱਗੇ ਵੇਚ ਦਿੰਦਾ। ਸਿਰ ਤੋਂ ਮੁਰਾਦ ਹੈ ਉਹ ਆਪਣਾ ਦਿਮਾਗ, ਆਪਣੀ ਸੋਚ ਛੱਡ ਕੇ ਗੁਰੂ ਦੇ ਪਰਣੇ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ, ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰੇ, ਉਹ ਆਪਣਾ ਸਿਰ ਵੀ ਗੁਰੂ ਅੱਗੇ ਵੇਚ ਦਿੰਦਾ ਹੈ।
ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਨੂੰ ਆਪਣਾ ਸੀਸ ਵੇਚ ਦਿੰਦਾ ਹੈ, ਜਾਂ ਨਾਨਕ ਹਰ ਰਸ ਤ੍ਰਿਪਤਿਆ, ਉਹਨੂੰ ਵਾਹਿਗੁਰੂ ਦੇ ਨਾਮ ਦਾ ਰਸ, ਸਿਮਰਨ ਦਾ ਰਸ, ਬਾਣੀ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਉਹ ਐਸਾ ਰਸ ਹੈ ਜਿਹਦੇ ਨਾਲ ਜਨਮਾਂ ਜਨਮਾਂ ਦੀਆਂ ਮਨ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ, ਮਨ ਪੂਰਨ ਸ਼ਾਂਤ ਤੇ ਤ੍ਰਿਪਤ ਹੋ ਜਾਂਦਾ ਹੈ, ਫਿਰ ਭੁੱਖ ਨਾ ਲੱਗੇ, ਫਿਰ ਦੁਬਾਰਾ ਮੁੜ ਕੇ ਭੁੱਖ ਲੱਗਦੀ ਹੀ ਨਹੀਂ। ਨਾਮ ਦਾ ਰਸ, ਸਿਮਰਨ ਦਾ ਰਸ ਐਸਾ ਰਸ ਹੈ ਜਿਸ ਦੇ ਨਾਲ ਮਨ ਰੱਜ ਜਾਂਦਾ ਹੈ, ਅਤੇ ਫਿਰ ਦੁਬਾਰਾ ਮੁੜ ਕੇ ਕਿਸੇ ਹੋਰ ਰਸ ਦੀ ਭੁੱਖ ਲੱਗਦੀ ਹੀ ਨਹੀਂ। ਹੋਰ ਕੋਈ ਖਿਆਲ, ਕੋਈ ਇੱਛਾ ਮਨ ਦੇ ਵਿੱਚ ਪੈਦਾ ਹੀ ਨਹੀਂ ਹੁੰਦੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਬਚਨ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਇਹ ਨਾਮ ਰਸ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ, ਹੁਣ ਸਾਡਾ ਮਨ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਤ੍ਰਿਪਤ ਹੋ ਗਿਆ ਹੈ, ਹੁਣ ਦੁਬਾਰਾ ਮੁੜ ਕੇ ਇਸ ਨੂੰ ਭੁੱਖ ਲੱਗਦੀ ਹੀ ਨਹੀਂ ਹੈ।
ਗੌੜੀ ਬੈਰਾਗਣ ਮਹੱਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ, ਕਿਉ ਦੇਖਾਂ ਹਰ ਦਰਸ ਤੁਮਾਰਾ।
ਲਓ ਹੁਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਕਿ ਗੁਰੂ ਦੇ ਦੀਦਾਰ ਅਤੇ ਵਾਹਿਗੁਰੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ। ਤਾਂ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਕਿਵੇਂ ਕਰਨੀ ਹੈ? ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ, ਐ ਮੇਰੇ ਵਾਹਿਗੁਰੂ ਅਸੀਂ ਪਾਪੀ ਹਾਂ, ਪਰ ਅਸੀਂ ਹਰ ਦੁਆਰ ਉਸ ਵਾਹਿਗੁਰੂ ਦੇ ਦਰ ਸਾਧ ਸੰਗਤ ਦੀ ਸ਼ਰਨ ਵਿੱਚ ਪਏ ਹਾਂ। ਮਤ ਨਿਰਗੁਣ ਹਾਂ ਮਿਲੈ ਕਭੂ ਆਪਣੀ ਕਿਰਪਾ ਧਾਰ। ਅਸੀਂ ਉਸ ਵਾਹਿਗੁਰੂ ਦੇ ਦਰ ਦੀ ਸ਼ਰਨ ਇਸ ਲਈ ਪਏ ਹਾਂ ਬਈ ਕਿਤੇ ਨਾ ਕਿਤੇ ਨਿਰਗੁਣਿਆਰਿਆਂ ਨੂੰ ਵੀ ਆਪਣੀ ਕਿਰਪਾ ਧਾਰਨ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਲਵੇਗਾ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਬੜਾ ਦਿਆਲੂ ਕਿਰਪਾਲੂ ਲਿਖਿਆ ਹੈ। ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਟਕੇ ਬਹੁ ਪੰਤੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਇਹ ਵਾਹਿਗੁਰੂ ਦਾ ਬਿਰਦ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਜੇ ਕੋਈ ਵਾਹਿਗੁਰੂ ਦੇ ਦਰ ਦੀ ਸ਼ਰਨ ਪੈ ਜਾਂਦਾ ਹੈ ਉਹਨੂੰ ਉਸ ਵਾਹਿਗੁਰੂ 'ਤੇ ਇਹ ਭਰੋਸਾ ਰੱਖਣਾ ਚਾਹੀਦਾ ਹੈ ਵੀ ਉਹ ਵਾਹਿਗੁਰੂ ਆਪਣੀ ਕਿਰਪਾ ਧਾਰਨ ਕਰਕੇ ਸਾਨੂੰ ਨਿਰਗੁਣਿਆਰਿਆਂ ਨੂੰ ਕਦੇ ਨਾ ਕਦੇ ਤਾਂ ਆਪਣੇ ਨਾਲ ਜ਼ਰੂਰ ਮਿਲੇਗਾ। ਜਦੋਂ ਇਸ ਇੱਛਾ ਨੂੰ ਲੈ ਕੇ ਅਤੇ ਭਰੋਸੇ ਨੂੰ ਕਾਇਮ ਰੱਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਅਤੇ ਵਾਹਿਗੁਰੂ ਸਾਡੀ ਇੱਛਾ ਨੂੰ ਜ਼ਰੂਰ ਪੂਰੀ ਕਰੇਗਾ। ਲੋਹਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ, ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ਼ ਤੁਮਾਰਾ। ਹੇ ਵਾਹਿਗੁਰੂ ਜੀ, ਸਾਡੇ ਮਨ ਵਿੱਚ ਵੀ ਅਤੇ ਸਾਡੇ ਚਿੱਤ ਵਿੱਚ ਵੀ ਹਮੇਸ਼ਾ ਲਈ ਇਹ ਆਸ ਇੱਕ ਉਡੀਕ ਬਣੀ ਹੋਈ ਹੈ, ਇੱਕ ਉਮੀਦ ਪੈਦਾ ਹੋਈ ਹੋਈ ਹੈ। ਕਿਉਂ ਦੇਖਾਂ ਹਰ ਦਰਸ਼ ਤੁਮਾਰਾ। ਹੇ ਵਾਹਿਗੁਰੂ ਜੀ, ਮੈਂ ਆਪ ਜੀ ਦਾ ਦਰਸ਼ਨ ਕਿਵੇਂ ਦੇਖਾਂ। ਜਗਿਆਸੂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਤੜਪ ਪੈਦਾ ਹੁੰਦੀ ਹੈ। ਉਹ ਹਰ ਵੇਲੇ ਅਰਦਾਸਾਂ ਬੇਨਤੀਆਂ ਕਰਦਾ ਹੈ, ਹੇ ਵਾਹਿਗੁਰੂ ਜੀ, ਮੇਰੇ ਮਨ ਚਿੱਤ ਵਿੱਚ ਤੁਹਾਡੇ ਦਰਸ਼ਨਾਂ ਦੀ ਘਣੀ ਪਿਆਸ ਲੱਗੀ ਹੋਈ ਹੈ ਅਤੇ ਮੈਨੂੰ ਆਪ ਜੀ ਦਾ ਦਰਸ਼ਨ ਕਿਵੇਂ ਅਤੇ ਕਦੋਂ ਪ੍ਰਾਪਤ ਹੋਵੇਗਾ।
ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰੀਤ ਲਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਕਿਉਂਕਿ ਸਤਿਗੁਰੂ ਦੇ ਬਾਣੀ ਵਿੱਚ ਇਹ ਵੀ ਬਚਨ ਨੇ, ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਹਿ ਜੈ ਭਾਵੈ ਤੈ ਦੇ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਤੁਸੀਂ ਇਹ ਗੱਲ ਵਿਚਾਰ ਕੇ ਤਜਰਬਾ ਕਰਕੇ ਵੇਖ ਸਕਦੇ ਹੋ। ਜੇ ਕੋਈ ਆਦਮੀ ਇਹ ਗੱਲ ਕਵੇ ਨਾ ਵੀ ਤੁਸੀਂ ਮੇਰੇ ਨਾਲ ਪ੍ਰੇਮ ਕਰੋ, ਤੇ ਕਦੇ ਵੀ ਉਹਦੇ ਨਾਲ ਅੰਦਰੋਂ ਪ੍ਰੇਮ ਨਹੀਂ ਹੋਵੇਗਾ। ਫਾਰਮੈਲਿਟੀ ਤਾਂ ਆਪਾਂ ਪੂਰੀ ਕਰਾਂਗੇ, ਪਰ ਜਿਹਦੇ ਨਾਲ ਪ੍ਰੇਮ ਹੋਣਾ ਹੁੰਦਾ ਤੇ ਬਿਨਾਂ ਪੁੱਛਿਆਂ ਦੱਸਿਆਂ ਆਪਣੇ ਆਪ ਹੀ ਹੋ ਜਾਂਦਾ, ਦਿਲੀ ਪ੍ਰੇਮ ਜਿੱਥੇ ਹੋਣਾ ਹੋਵੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਜਿਨ ਪ੍ਰੀਤ ਲਾਈ ਸੋ ਜਾਣਤਾ, ਜਿਸ ਵਾਹਿਗੁਰੂ ਨੇ ਸਾਨੂੰ ਆਪਣੀ ਪ੍ਰੀਤੀ ਲਾਈ ਹੈ ਉਹੀ ਸਾਡੀ ਇਸ ਹਾਲਤ ਨੂੰ ਜਾਣਦਾ ਹੈ। ਹਮਰੇ ਮਨ ਚਿਤ ਹਰ ਬਹੁਤ ਪਿਆਰਾ, ਸਾਡੇ ਮਨ ਵਿੱਚ ਵੀ ਅਤੇ ਚਿੱਤ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਪਿਆਰਾ ਲੱਗ ਰਿਹਾ ਹੈ।
ਹਉ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਆਪਣੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੁਰਬਾਨ ਜਾਂਦਾ ਹਾਂ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ, ਜਿਸਨੇ ਉਹ ਮੇਰਾ ਸਿਰਜਣਹਾਰ ਉਹ ਪਰਮ ਪਿਤਾ ਪਰਮਾਤਮਾ ਵਿਛੜਿਆ ਹੋਇਆ ਮੇਲ ਦਿੱਤਾ ਹੈ। ਭਾਵ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੇ ਸਾਂ, ਉਹਦੇ ਮਿਲਣ ਦੀ ਤੜਪ ਸਾਡੇ ਮਨ ਦੇ ਵਿੱਚ ਪੈਦਾ ਹੋ ਚੁੱਕੀ ਸੀ, ਪਰ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਆਏ ਅਤੇ ਸਤਿਗੁਰੂ ਦਰਗਾਹੀ ਬਸੀਰ ਸਨ, ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਅਸੀਂ ਉਸ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਉਹ ਵਿਛੜਿਆ ਹੋਇਆ ਮੇਰਾ ਸਿਰਜਣਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਮੇਲ ਦਿੱਤਾ ਹੈ।
ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰ ਦੁਆਰ, ਮਤ ਨਿਰਗੁਣ ਹਮ ਮੇਲੈ ਕਬਹੂੰ ਆਪਣੀ ਕਿਰਪਾ ਧਾਰ। ਰਹਾਉ,
ਇਹ ਹਨ ਰਹਾਉ ਦੀਆਂ ਸਿਧਾਂਤ ਰੂਪ ਪੰਕਤੀਆਂ। ਇਹਨਾਂ ਵਿੱਚ ਸਤਿਗੁਰੂ ਨੇ ਅਰਦਾਸ ਕੀਤੀ ਹੈ, ਹੇ ਵਾਹਿਗੁਰੂ ਜੀ, ਅਸੀਂ ਪਾਪੀ ਹਾਂ, ਪਰ ਹੇ ਵਾਹਿਗੁਰੂ, ਆਪ ਜੀ ਦੇ ਦਰ ਦੀ ਸ਼ਰਨ ਆ ਕੇ ਪੈ ਗਏ ਹਾਂ, ਅਤੇ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ। ਸਾਨੂੰ ਨਿਰਗੁਣ ਯਾਰਿਆਂ ਨੂੰ ਕਦੇ ਨਾ ਕਦੇ ਤੁਸੀਂ ਆਪਣੇ ਨਾਲ ਜ਼ਰੂਰ ਮਿਲੋਗੇ, ਕਿਉਂਕਿ ਤੁਹਾਡਾ ਸੁਭਾਅ ਬੜਾ ਦਿਆਲੂ ਕਿਰਪਾਲੂ ਹੈ। ਆਪਣੀ ਕਿਰਪਾ ਧਾਰ ਤੁਸੀਂ ਆਪਣੀ ਕਿਰਪਾ ਧਾਰਨ ਕਰਕੇ ਅਤੇ ਸਾਨੂੰ ਨਿਰਗੁਣ ਯਾਰਿਆਂ ਨੂੰ ਜ਼ਰੂਰ ਇੱਕ ਨਾ ਇੱਕ ਦਿਨ ਆਪਣੇ ਨਾਲ ਮਿਲੋਗੇ।
ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੇ।
ਲੋ ਹੁਣ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਇਹ ਵੀ ਅਰਦਾਸ ਬੇਨਤੀ ਕਰਨੀ ਹੈ। ਹਮਰੇ ਅਵਗੁਣ ਬਹੁਤ ਬਹੁਤ ਹੈ, ਹੇ ਵਾਹਿਗੁਰੂ ਜੀ, ਬਈ ਜੇ ਸਾਡੇ ਅਵਗੁਣ ਨੇ ਨਾ ਉਹ ਤੇ ਬਹੁਤ ਤੋਂ ਬਹੁਤ ਹਨ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਪਾਵੋ ਡੁੱਬਦੇ ਪੱਥਰ ਤਾਰੇ। ਸਾਡੇ ਔਗਣ ਤਾਂ ਬਹੁਤ ਤੋਂ ਬਹੁਤ ਹਨ ਅਤੇ ਬਹੁ ਬਾਰ ਬਾਰ ਅਸੀਂ ਬਹੁਤ ਬਾਰ ਬਾਰ ਗੁਨਾਹਾਂ ਨੂੰ ਕਰ ਰਹੇ ਹਾਂ, ਹਰ ਗਣਤ ਨਾ ਆਵੇ। ਸਤਿਗੁਰੂ ਕਹਿੰਦੇ ਨੇ ਜਿੰਨੇ ਪਾਪ ਜਿੰਨੇ ਵਿਕਾਰ ਅਸੀਂ ਕਰ ਰਹੇ ਹਾਂ ਨਾ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿਉਂਕਿ ਬਹੁਤੇ ਕੰਮ ਉਹੀ ਨੇ ਜਿਹੜੇ ਮਨੁੱਖ ਬਾਰ ਬਾਰ ਕਰ ਰਿਹਾ ਹੈ। ਜਿਵੇਂ ਵਿਸ਼ਿਆਂ ਦੇ ਸੁੱਖ ਭੋਗਣੇ ਨੇ, ਵਿਕਾਰਾਂ ਦੇ ਸੁੱਖ ਭੋਗਣੇ ਨੇ, ਕੋਈ ਸ਼ਰਾਬਾਂ ਦੇ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਸੁੱਖ ਭੋਗ ਰਿਹਾ ਹੈ। ਇਹ ਜਿਹੜੇ ਸਾਡੇ ਵਿੱਚ ਬਹੁਤ ਤੋਂ ਬਹੁਤ ਜ਼ਿਆਦਾ ਔਗਣ ਨੇ ਅਤੇ ਅਸੀਂ ਬਾਰ ਬਾਰ ਉਹਨਾਂ ਔਗਣਾਂ ਨੂੰ ਦੁਹਰਾਈ ਜਾ ਰਹੇ ਹਾਂ ਅਤੇ ਉਹ ਇੰਨੇ ਔਗਣ ਬਣ ਗਏ ਨੇ ਉਹਨਾਂ ਦੀ ਗਿਣਤੀ ਵੀ ਨਹੀਂ ਆ ਸਕਦੀ।
ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲੈ ਹਰ ਭਾਵੈ।
ਹੇ ਵਾਹਿਗੁਰੂ ਜੀ, ਤੂੰ ਗੁਣਵੰਤਾ, ਤੂੰ ਗੁਣਾਂ ਵਾਲਾ ਹੈ ਅਤੇ ਗੁਣਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ ਅਤੇ ਬੜਾ ਦਿਆਲੂ ਕਿਰਪਾਲੂ ਹੈ, ਹਰ ਆਪੇ ਬਖਸ਼ ਲੈ ਹਰ ਭਾਵੈ। ਹੇ ਵਾਹਿਗੁਰੂ, ਜਿਸ ਨੂੰ ਭਾਵੈ ਦਾ ਅਰਥ ਭਾਵੇ, ਜਿਸ ਨੂੰ ਭਾਵੇ ਤੂੰ ਉਸਨੂੰ ਆਪ ਹੀ ਬਖਸ਼ ਲੈਂਦਾ। ਇਸੇ ਲਈ ਅਸੀਂ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਅਸੀਂ ਕਰਮਾਂ ਦੇ ਲੇਖੇ ਨਾਲ ਤਾਂ ਛੁੱਟ ਨਹੀਂ ਸਕਦੇ, ਲੇਖਾ ਕਤ ਹੈ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਤੇ ਮਹਾਰਾਜ ਤੁਸੀਂ ਸਾਡੇ ਜਿਹੜੇ ਔਗਣ ਨੇ ਮਾਫ਼ ਹੀ ਕਰ ਦਿਓ ਅਤੇ ਇਹਨਾਂ ਦੀ ਗਿਣਤੀ ਮਿਣਤੀ ਵਿੱਚ ਪੈ ਕੇ ਤਾਂ ਸਾਡਾ ਉਧਾਰ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਗੁਣ ਬਖਸ਼ਿਸ਼ ਕਰਨ ਵਾਲੇ ਹੋ, ਦਿਆਲੂ ਕਿਰਪਾਲੂ ਪਿਤਾ ਹੋ। ਜਿਵੇਂ ਆਪ ਜੀ ਨੂੰ ਪਾਉਂਦਾ, ਜਦੋਂ ਆਪ ਜੀ ਨੂੰ ਪਾਉਂਦਾ ਤੁਸੀਂ ਆਪ ਹੀ ਬਖਸ਼ ਲੈਂਦੇ ਹੋ।